ਵਾਹਿਗੁਰੂ ਸਾਹਿਬ ਜੀ, ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰੀ ਹਿੰਦ ਚੁਗਤਨ ਪਾਸ, ਕੌਣ ਗਜਬ ਕਰ ਏ ਭੈ ਨਾਸ। ਰਈਅਤ ਛੇਲੇ ਹਾਕਮ ਸ਼ੇਰ, ਹਾਕਮ ਬਾਜ ਓਂ ਰਹਿਤ ਬਟੇਰ। ਵਾਹਿਗੁਰੂ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੇ ਗੁਰੂ, ਪੀਰਾਂ ਦੇ ਪੀਰ, ਸਰਕਾਰੇ ਕੁਲ ਆਲਮ, ਤਖਤ ਤੇ ਸੁਭਾਏ ਮਾਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਪਾਤਸ਼ਾਹੀ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਬੜਾ ਭਾਗਾਂ ਵਾਲਾ ਸਮਾਂ ਹੈ ਜੋ ਕਿ ਇਸ ਸਥਾਨ ਤੋਂ ਰੋਜ਼ਾਨਾ ਆਪ ਸਭ ਸੰਗਤ ਸੰਧਿਆ ਵੇਲੇ ਪ੍ਰਾਚੀਨ ਪੰਥ ਪ੍ਰਕਾਸ਼ ਦੀ, ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਸਤਲੁਜ ਦੀ ਹੱਦ ਤੇ ਸਤਲੁਜ ਦੇ ਇੱਕ ਪਾਸੇ ਅੰਗਰੇਜ਼ ਸਰਕਾਰ ਤੇ ਪੰਜੇ ਰਾਜਿਆਂ ਦੀ ਸੰਧੀ ਹੋਈ, ਦੂਸਰੇ ਪਾਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਹੋਇਆ, ਤੇ ਕਿਸ ਤਰ੍ਹਾਂ ਦੋਵਾਂ ਦੀ ਸੰਧੀ ਦੇ ਵਿੱਚ ਇਲਾਕੇ ਵੰਡੇ ਗਏ। ਪਰ ਉਸ ਵਕਤ ਵੀ ਗੁਰੂ ਕੀ ਅਕਾਲੀ ਫੌਜ ਔਰ ਅਕਾਲ ਤਖ਼ਤ ਸਾਹਿਬ ਦੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ, ਜਿਹੜੇ ਕਿ 1300 ਘੋੜ ਸਵਾਰ ਫੌਜਾਂ ਦੇ ਨਾਲ ਆਜ਼ਾਦ ਵਿਚਰਦੇ ਨੇ, ਤੇ ਮਰੀ ਕਪਤਾਨ ਤੇ ਮਿਸਟਰ ਲੋਣੀ ਅਖਤਰ ਗੁਰੂ ਖਾਲਸਾ ਪੰਥ ਦੇ ਇਸ ਜਲਾਲ ਨੂੰ ਵੇਖ ਕੇ ਸੋਚਦਾ ਹੈ ਕਿ ਬਾਦਸ਼ਾਹ ਨੇ ਜੋ ਸਿੱਖਾਂ ਬਾਰੇ ਦੱਸਿਆ ਸੀ ਬਿਲਕੁਲ ਝੂਠ ਜਾਪਦਾ। ਸੋ ਅੱਜ ਦੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ ਕਿ ਮਿਸਟਰ ਲੋਣੀ ਅਖਤਰ ਦੁਬਾਰਾ ਵਿਚਾਰ ਕਰਕੇ ਸਿੱਖਾਂ ਬਾਰੇ ਖੋਜ ਕਿਸ ਤਰ੍ਹਾਂ ਕਰਦਾ ਹੈ। ਆਓ ਇੱਕ ਵਾਰ ਕਲਗੀਆਂ ਵਾਲੇ ਪਾਤਸ਼ਾਹ ਚੋਜੀ ਪਿਆਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਈਏ, ਪ੍ਰੇਮ ਸਹਿਤ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਾਰੀ ਹਿੰਦ ਚੁਗਤਨ ਪਾਸ।
ਜਿਹੜਾ ਮਿਸਟਰ ਲੋਣੀ ਅਖਤਰ ਹੈ ਉਹ ਆਪਣੇ ਜੂਨੀਅਰ ਮਰੀ ਕਪਤਾਨ ਨੂੰ ਕਹਿੰਦਾ ਕਿ ਜੋ ਬਾਦਸ਼ਾਹ ਨੇ ਦੱਸਿਆ ਸੀ ਮੈਨੂੰ ਸੱਚ ਨਹੀਂ ਜਾਪਦਾ, ਕਿਉਂਕਿ ਹੋ ਨਾ ਹੋਵੇ ਇਸ ਅਕਾਲੀ ਫੌਜ ਦੇ ਵਿੱਚ ਕੋਈ ਇੱਕ ਅਗੰਮੀ ਤਾਕਤ ਮੈਨੂੰ ਜਾਪਦੀ ਹੈ, ਕਿਉਂਕਿ ਸਾਰਾ ਹਿੰਦੁਸਤਾਨ 22 ਸੂਬਿਆਂ ਦੇ ਉੱਤੇ, ਸਮੁੰਦਰੀ ਟਾਪੂਆਂ ਦੇ ਉੱਤੇ 700 ਸਾਲ ਤੋਂ ਮੁਗਲ ਹਕੂਮਤ ਰਾਜ ਜਮਾ ਕੇ ਬੈਠੀ ਸੀ, ਪਰ ਕਿਸ ਤਰ੍ਹਾਂ ਇਹਨਾਂ ਖਾਲਸਿਆਂ ਨੇ 700 ਸਾਲ ਤੋਂ ਗੁਲਾਮ ਭਾਰਤ ਨੂੰ ਆਜ਼ਾਦ ਕਰਾਇਆ ਤੇ 22 ਸੂਬਿਆਂ ਦੇ ਉੱਤੇ ਇਹਨਾਂ ਖਾਲਸਿਆਂ ਨੇ, ਇਸ ਗੁਰੂ ਕੀ ਫੌਜ ਨੇ ਗੁਰੂ ਕੇ ਅਕਾਲੀ ਨਿਸ਼ਾਨ ਚਲਾਏ ਨੇ, ਇਹ ਬੜਾ ਵੱਡਾ ਕੋਤਕ ਹੈ।
ਕੌਣ ਗਜਬ ਕਰ ਇਹ ਭੈ ਨਾਸ।
ਕੋਈ ਨਾ ਕੋਈ ਗਜਬ ਤੇ ਹੈ, ਕਰਾਮਾਤ ਤੇ ਹੈ ਕਿ ਜਿਹੜੀ ਮੁਗਲ ਹਕੂਮਤ ਆਪਣੇ ਆਪ ਦੇ ਵਿੱਚ ਇੱਕ ਵੱਡੀ ਤਾਕਤ ਰੱਖਦੀ ਸੀ, ਉਸ ਮੁਗਲ ਹਕੂਮਤ ਨੂੰ ਇਹਨਾਂ ਮੁੱਠੀ ਭਰ ਸਿੰਘਾਂ ਨੇ ਪਲਾਂ ਦੇ ਵਿੱਚ ਨਾਸ਼ ਕਰ ਦਿੱਤਾ।
ਰਈਅਤ ਛੇਲੀ ਹਾਕਮ ਸ਼ੇਰ।
ਪ੍ਰਾਤਨ ਸਮੇਂ ਤੋਂ ਹੀ ਹਾਕਮਾਂ ਨੂੰ, ਸਰਕਾਰਾਂ ਨੂੰ ਸ਼ੇਰ ਕਿਹਾ ਜਾਂਦਾ ਤੇ ਪ੍ਰਜਾ ਨੂੰ ਭੇਡਾਂ ਬੱਕਰੀ ਕਿਹਾ ਜਾਂਦਾ। ਅੰਗਰੇਜ਼ ਮਿਸਟਰ ਲੋਣੀ ਅਖਤਰ ਕਹਿੰਦਾ ਮਰੀ ਕਪਤਾਨ ਨੂੰ ਕਿ ਮੁਗਲ ਹਕੂਮਤ ਦੇ ਹਾਕਮ ਆਪਣੇ ਆਪ ਦੇ ਵਿੱਚ ਸ਼ੇਰਾਂ ਦੀ ਤਾਕਤ ਰੱਖਦੇ ਨੇ ਤੇ ਦਿੱਲੀ ਦਾ ਬਾਦਸ਼ਾਹ ਗੌਹਰ ਅਲੀ ਇਹਨਾਂ ਨੂੰ ਰਈਅਤ ਕਹਿੰਦਾ ਸੀ, ਭੇਡਾਂ ਬੱਕਰੀ ਕਹਿੰਦਾ ਸੀ, ਪਰ ਮੈਂ ਜਦੋਂ ਇਹਨਾਂ ਦੇ ਅਕਾਲੀ ਬਾਣੇ ਨੂੰ ਵੇਖਦਾ, ਇਹਨਾਂ ਦੇ ਸੀਸ ਤੇ ਸਜੀਆਂ ਦਸਤਾਰਾਂ ਨੂੰ ਵੇਖਦਾ, ਇਹਨਾਂ ਦੇ ਚਿਹਰੇ ਦੇ ਉੱਤੇ ਪ੍ਰਕਾਸ਼ ਦਾੜਿਆਂ ਨੂੰ ਵੇਖਦਾ ਤੇ ਮੈਨੂੰ ਭੇਡਾਂ ਬੱਕਰੀ ਨਹੀਂ ਬਲਕਿ ਬੱਬਰ ਸ਼ੇਰ ਤੋਂ ਵੀ ਵੱਧ ਪ੍ਰਤਾਪ ਦੇ ਮਾਲਕ ਜਾਪਦੇ ਹਨ।
ਹਾਕਮ ਬਾਜੇ ਰਹਿਤ ਬਟੇਰ।
ਹਾਕਮਾਂ ਨੂੰ ਬਾਜ ਮੰਨਿਆ ਜਾਂਦਾ ਸੀ ਤੇ ਪ੍ਰਜਾ ਨੂੰ ਬਟੇਰ ਮੰਨਿਆ ਜਾਂਦਾ ਸੀ। ਬਾਜ ਤਾਂ ਬਟੇਰਾਂ ਦਾ ਸ਼ਿਕਾਰ ਕਰਦਾ ਸੀ, ਇਹ ਪਹਿਲੀ ਵਾਰ ਹੋਇਆ ਕਿ ਬਟੇਰਿਆਂ ਨੇ ਬਾਜਾਂ ਦਾ ਸ਼ਿਕਾਰ ਕੀਤਾ। ਖਾਲਸਾ ਜੀ, ਸੱਚ ਹੈ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਨੂੰ ਗੁਲਾਮ ਬਣਾਇਆ ਜਾਂਦਾ ਸੀ ਉਥੋਂ ਦੀ ਪ੍ਰਜਾ ਚੀੜੀਆਂ ਦੀ ਤਰੀ ਹੋ ਜਾਂਦੀ ਸੀ ਤੇ ਹਾਕਮ ਸਰਕਾਰ ਬਾਜਾਂ ਦੀ ਤਰ੍ਹਾਂ ਹੋ ਜਾਂਦੀ ਸੀ ਤੇ ਜਿਹੜਾ ਤਖਤ ਤੇ ਬੈਠ ਜਾਂਦਾ ਸੀ ਪ੍ਰਜਾ ਦਾ ਲਹੂ ਚੂਸਦਾ ਸੀ। ਇਸੇ ਕਰਕੇ ਕਿਹਾ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ। ਜਿਹੜਾ ਹਾਕਮ ਜ਼ੁਲਮ ਕਰਨ ਲੱਗ ਜਾਵੇ ਉਹਦੀ ਬਿਰਤੀ ਕੁੱਤੇ ਵਰਗੀ ਹੋ ਜਾਂਦੀ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੁਆਮੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖੜ ਕੇ ਜਿਹੜੀਆਂ ਖਾਲਸਾ ਜੀ ਖੰਡੇ ਬਾਟੇ ਦੇ ਪੋਹਲ ਦੇ ਛਿੱਟੇ ਗੁਰੂ ਕੇ ਖਾਲਸੇ ਨੂੰ ਬਖਸ਼ੇ ਨੇ, ਜਿਹੜਾ ਵੀ ਗੁਰੂ ਕਾ ਸਿੱਖ ਖੰਡੇ ਬਾਟੇ ਦੀ ਪੋਹਲ ਲੈਂਦਾ, ਸੱਚ ਹੈ ਭੇਡਾਂ ਬੱਕਰੀ ਤੋਂ ਫਿਰ ਬੱਬਰ ਸ਼ੇਰ ਬਣ ਜਾਂਦਾ ਹੈ।
ਦੋਹਰਾ ਛੇਲੀਆਂ ਮਾਰੇ ਸ਼ੇਰ ਕਿਮ ਕਿਮ ਬਟੇਰਨ ਮਾਰੇ ਬਾਜ।
ਮਿਸਟਰ ਲੋਣੀ ਅਖਤਰ ਕਹਿੰਦਾ ਪਤਾ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਭੇਡਾਂ ਬੱਕਰੀ ਵਰਗੀ ਪ੍ਰਜਾ ਨੇ ਬੱਬਰ ਸ਼ੇਰਾਂ ਦਾ ਸ਼ਿਕਾਰ ਕੀਤਾ, ਕਿਸ ਤਰ੍ਹਾਂ ਬਟੇਰਿਆਂ ਨੇ ਬਾਜਾਂ ਨੂੰ ਮਾਰਿਆ, ਭਾਵ ਆਮ ਪ੍ਰਜਾ ਨੇ, ਆਮ ਖੇਤੀਬਾੜੀ ਕਰਨ ਵਾਲੇ ਲੋਕਾਂ ਨੇ ਕਿਸ ਤਰ੍ਹਾਂ ਤਖਤਾਂ ਦੇ ਮਾਲਕ ਮੁਗਲ ਹਕੂਮਤ ਦੀਆਂ ਜੜਾਂ ਪੱਟੀਆਂ। ਐ ਮਰੀ ਕਪਤਾਨ, ਜਰਾ ਇਸ ਬਾਰੇ ਖੋਜ ਕਰੀਏ।
ਹਾਕਮ ਮਾਰੇ ਰਈਅਤ यह करमत काज।
क्योंकि अज तक सुनिया सी हाकम लोग प्रजा नू दुख देंदे सी, पर सच है कलगियां वाले पातशाह दी अकाली फौज ने साबित करके विखाया कि जेड़ा गुरु की अकाली फौज ते वादी करदा खालसा जी, फिर गुरु का खालसा खिन नहीं लाउंदा, ओदे राज दियां जड़ां पट देंदा है।
है इन में किछ सकत बल कह किस डाडे पंथ।
मिस्टर लौणी अख्तर कहंदा इन्ना विच कोई अगम्मी करामात है, क्योंकि ए भावे जंगलां विच रातां कटदे ने, घोड़ियां दियां काठियां थे रातां कटदे ने, वर्षियां दे आसरे रातां कटदे ने, इन्हां दे कोल छकण वास्ते संसारक पदार्थ बहुते नहीं। पर सच्ची गल है जदों ए गुरु की निहंग सिंघां दी फौज घोड़ियां ते सवार हो करके अकाल अकाल दे जकारे गजाउंदे किसे तख्त वल मूंह करदी है, उस तख्त दा जुल्मी हाकम जुल्मी बादशाह भी अपनी जान बचाउंदा तख्त छड के भज जांदा है। मिस्टर लौणी अख्तर कहंदा ए कोई मामली कौम नहीं, एक किसे डाडे दा पंथ है। वेखो खालसा जी, ए धन गुरु गोबिंद सिंह महाराज कलगियां वाले पातशाह दी रहमत, कलगियां वाले पातशाह दी कृपा, ए सच्चे पातशाह दी बख्शिश खालसा पंथ दे अंदर वरतदी है कि सच्चे पातशाह दे पंथ दी जय जयकार अज भी कुल कायनात दे उपर हो रही है। एक कारण है धन गुरु गोबिंद सिंह जी दा अपनी बाणी दे विच वचन है कि सच्चे पातशाह ने अकाल पुरख वाहिगुरु दे अगे बेनती कीती, यही आस पूरन करो तुम हमारी, मिटे कष्ट गौवन छुटे खेद भारी, फतेह सतगुरु की जगत स्यो बलाऊ, सबन को शब्द वाहे वाहे दृढ़ाऊ। सतगुरु गुरु गोबिंद सिंह जी ने ए अकाल पुरख अगे वर मंगिया कि मैं ऐसा अगम्मी निलंबर धारी पंथ प्रगट करांगा जेड़ा संसार दे तख्ते ते प्रगट हो करके मजलूमां दी रखिया करेगा, जुल्मां दा नाश करेगा, जालम हाकमां दे तख्त हिला देवेगा। ते अकाल पुरख वाहिगुरु नूं संबोधन होके बचन कीता कि जदों ए खालसा पंथ प्रगट होवेगा ए सारे संसार दे तख्ते दे उते वाहिगुरु गुरमंत्र दे नाम दियां गुंजारां पा देवेगा। खालसा जी सिख है जेड़ा अमृत वेले एक बार उठे ते कलगियां वाले पातशाह नू हाजर जान करके बड़े प्यार दे नाल अपने बापू नू आवाज लावे वाहे गुरु वाहे गुरु वाहे गुरु। गुरमंत्र दा अभ्यासी होवे ते सतगुरु कहंदे जिथे वाहे गुरु गुरमंत्र दे नाम दियां गुंजारां पावेगा सच है उथे अकाल पुरख वाहे गुरु दी फतेह दे नारे बुलंद करेगा। अकाल पुरख ने पुछिया कोतक फतेह दे नारे बुलंद किस तरह होणगे, सच्चे पातशाह ने वचन कीता मैं ओ डाडा पंथ साजांगा, करहूं खालसा पंथ तीसर प्रवेशा, जगे सिंह जोधे धरे नील पेसा, मैं ऐसा अकाली पंथ साजांगा जिस अकाली पंथ दे पैरोकार जदों नीला बाणा धार के अरदासा सोध के किसे जुल्मी हाकम वल मूह करनगे ओदे राज नूं मलिया मेट पल दे विच करके विखाउणगे।
लिखो हकीकत इन सबो तो यह पईए अंत।
मिस्टर लौणी अख्तर गुरु के खालसियां दी चढ़त नू वेख के मरी कप्तान नू कहंदा है कि इन्हां बारे जो असली हकीकत है जो सच है ओही आपां नू खोज करके लिखना चाहिदा है।
जरनैल कुमाली कही जिम कही दिल्ली के शाह।
ते माली कप्तान तो भाव मरी कप्तान मिस्टर लौणी अख्तर नू अपने सीनियर नू कहंदा है कि सर जो दिल्ली दे बादशाह गोहर अली ने लिखाया है क्यों ना आपां उन्हूं सच मन के लंडन दी रानी को लंडन दे बादशाह कोल भेज दईए।
तैसे लिख पठाईया पै लंदन पातशाह।
क्योंकि जो दिल्ली दे बादशाह ने लिखिया हो सकदा है वो सच होवे, क्यों ना हू बहू ओही लिखत लंडन दी धरती ते बादशाह कोल रानी कोल भेज दईए।
चौपाई जरनैल अंग्रेज थो बड़ो ज्ञानी
कहंदे भाई रतन सिंह जी भंगू के जो मिस्टर लोनी अख्तर सी पढ़िया लिखिया सी विद्वान सी हर एक गल दी तह तक जांदा सी
कहा मरी सो उसे ना मानी
मिस्टर लोनी अख्तर मरी कप्तान नु कहंदा के नहीं इस तरह मेनू सही नहीं जापदा पूरी खोज करनी चाहिदी है
कहो कूड़ जो होए पातशाह
क्योंकि जे बादशाह दी कही कोई भी गल झूठी होई
देह बात मोहे कूड़ करा है
तस संसार दे तख्ते ते मेरी सरकार दे अगे बादशाह दे अगे ब्रिटिश सरकार दे अगे मेनू झूठा पा देवेगी
दूसर बात तिन लई विचार
इस करके आपां नू दूसरी बार फिर इन्ना गल्लां दी विचार करनी चाहिदी है
ओ तो बिरदे ओ बड़ बरखरदा खबरदार
क्योंकि अपनी उम्र संसार ते बहुत हो चुकी है ते इन्ना के ज्ञान सानू भी है के केड़ा इंसान झूठ बोलदा ते केड़ा सच बोलदा ते बादशाह दियां गल्लां मैनू सच नहीं जाप दियां क्योंकि ए जो खालसा है ए जो अकाली फौज है ए किसे ते वध ही नहीं करदी ए वैरी नहीं किसे दे किसे दा नुकसान नहीं कर दे सो इस करके विचार कर लेनी चाहिदी है
सिंगन ओ पातशाहन माहे
हो सकदा दिल्ली दे बादशाह ते सिंघां दे विचकार कोई आपसी रंजश होवे इस करके दिल्ली दे बादशाह ने इन्हां बारे कूड़ बोलिया है झूठ बोलिया है
लिखियो सरी को जरनैल वाहे
इस करके आपां बिल्कुल दिल्ली दे बादशाह दी गल नूं नहीं लिखांगे
कहीं बात जो शाहे सच होग
पर हां एक बार खोज करिए इत्थों दे लोकां नूं पुछिए जे किते दिल्ली दे बादशाह दी कोई भी गल सच्ची जापदी है
परे शायद दी सब उस लोग
ता फिर दिल इस धरती दे लोक भी दिल्ली दे बादशाह दी गल दे विच हामी भरनगे भाव जो दिल्ली दे बादशाह ने लिखाया है जदों आम लोकां नूं पुछांगे खालसियां बारे कि इह सचमुच आकी ने कि इह सचमुच अतवादी ने कि इह सचमुच बागी ने ते फिर लोक भी अतवादी कहणगे कल्ली सरकार अतवादी नहीं कवेगी खालसा जी इह ते खालसा पंथ नूं शुरू तों विरासत ते मिलिया कि सरकारां ते खालसियां नूं अतवादी कहिंदियां पर लोक अरदासां करदे ने कि इहो जिहे खालसे बार बार साडे इलाकियां दे विच आउंदे रहिण जदों फार्मर प्रोटेस्ट किसानी अंदोलन चलिया तां उस वक्त भारत दे मीडिया नूं खरीद के किसानां नूं ते गुरु कीआं फौजां नूं उत्थे अतवादी ते वक्खवादी कहा जांदा सी पर जदों किसानी अंदोलन समाप्त होया खालसे दी जित होई गुरु नानक साहिब दी कला वरती ते उसे भारतीय मीडिया दे उते दिल्ली दे सिंघू बॉर्डर दे लोक अखां विच हंजू लिया लिया के ए गल कहंदे सन कि असीं अरदास करदे हां कि ए गुरु नानक दे सिख बार बार आउण क्योंकि ए पहला अंदोलन ऐसा संसार दे तख्ते ते होया जिस अंदोलन दे विच ना तां किसे धी भैण दी इज्जत नूं खतरा सी ते ना ही किस इस अंदोलन दे विचों कोई भुखा गया सी इन्हां किसानी अंदोलन दे विच गुरु नानक दे सिखां ने किसे दा नुकसान नहीं कीता खालसा जी माण करना चाहीदा अपनी विरासत दे उत्ते कि भाई रतन सिंह भंगू कहंदे ने मिस्टर लोनी अख्तर ये गल कहंदा कि सरकार ने भावें अतवादी कहा है पर एक बार लोकां नूं पुछना चाहीदा क्योंकि दिल्ली दे बादशाह दी गल मैनूं सच्ची नहीं जापदी
कही बात जो शाहे सच होग
पर जे ओदी कोई भी गल सच्ची हुई ते आपां ओदे ते विचार भी करांगे
परे शाहिदी सब उस लोग
क्योंकि जे गल सच्ची हुई ते लोक भी उस गल दी हामी भरनगे
जो शाह है झूठे उचारा
पर जे दिल्ली दे बादशाह ने झूठियां गल्लां खालसियां बारे कीतियां हन
सच झूठ कर लेहो न्यारा
तां इस धरती दे पंजाब दी आम लोक आम लोकाई आम प्रजा ए दस दवेगी के ए गल झूठी है। सो इस करके सच ते झूठ दा नतारा करके फिर ही लंडन दी राणी नू सारा इतिहास दसना चाहिदा है।
अके लिखत को पुरातन लभैया
मिस्टर लोनी अख्तर कहंदा किसे पुरातन बुजुर्ग नू लभ के लिया जिनू खालसियां बारे पता होवे पंजाब दी धरती बारे पता होवे किसे सियाने बुजुर्ग नू लिया ओदे कोलों इन्हां दा इतिहास लिखाउणा करदे हां।
इम कर हमरो मन पति अइया
तां जो किसे बुजुर्ग दी गल सुनीए फिर बादशाह दी लिखी हुई गल्लां नू वाचिए दोवां दीआं गल्लां नू वेख के अपने मन दे विच विचार करिए के की सच्चा है ते की झूठा है।
लिखत भेजिए लंदन सो
ओही लिखत आपा लंदन विच भेजांगे जेड़ी गल सच्ची जापेगी
या मैं झूठ ना इक तिल हो
क्योंकि मैं नहीं चाहुंदा कि मैं ब्रिटिश सरकार नू लंदन दे बादशाह नू लंदन दे हाकमां नू कोई भी झूठी गल इन्हां खालसिया बारे लिख के भेजा। खालसा जी सच है कदे कदे वैरी कदे कदे दुश्मन खालसा पंथ दी बुरियाई करदा है खालसा पंथ दी निंदिया करदा है पर एक कलगियां वाले पातशाह दे पंथ दा प्रताप ऐसा है कि कई बार वैरी निंदिया भी करन लगे दुश्मन निंदिया भी करन लगे तां वी इह गल निंदिया करदा करदा भी खालसा पंथ दीआं सिफतां कर जांदा है। एहो कारण सी भी जकरिया खान भी यह गल कहंदा है कि मारत इनको हम थक गयो मैं इन्हां नू मारदा मारदा थक गया पर मालूम न कित तेसो एह पता नहीं लगदा कित्थों जन्म लै रहे ने पहले ते भी दुगण लड़ा है जिन्ना इन्हां नू मारदा वड्डदा खत्म करदा ए उत्तों दूणे होके फिर लड़ाई करदे ने। जकरिया खान कहन लगा ए उदों तक मर नहीं सकते जदों तक ए बाणी नाल जुड़े ने बाणे नाल जुड़े ने हरमंदर साहब दे सरोवर नाल जुड़े ने हरमंदर साहब दे कीर्तन नाल जुड़े ने। दुश्मन कहन लगा इन्हां नू बाणी ते बाणे तो दूर कर दिओ हरमंदर साहब दे कीर्तन ते सरोवर तो दूर कर दिओ ए मर मुक जाणगे। मैं बेनती करा एक कारण है कि अज साडे विच बहरूपीए भेजे जांदे ने जेड़े गुरु की बख्शी बाणी ते किंतु परंतु करदे ने जेड़े गुरु गोबिंद सिंह महाराज दे दित्ते इस अकाली बाणे ते किंतु परंतु करदे ने जेड़े हरमंदर साहब दे सरोवरां ते हरमंदर साहब ते किंतु परंतु करदे ने। दलीलां कोई नहीं बस केवल ते केवल उन्हां दे यतन ने कि किसे ना किसे तरीके दे नाल इन्हां नू बाणी बाणे तो तोड़िया जावे जदों बाणी बाणे तो टुट जावेगा ते सिख अपने आप खत्म हो जाणगे क्योंकि दो खंभ ने बाणी बाणा पंख पछानो सिंह गुरु का पंछी जानो। खालसा जी कई बार साडे जीवन विच आपां आप भी अनुभव करांगे बाणी प्रेम नाल पढ़दे आ पर माफ करना किते ना किते बाणियां दी वंडियां जरूर पा दिंदे आ पर मैं एक अक्सर बेनती करदा कि जो तन दे उत्ते बाणा गुरु का खालसा सजाउंदा है किसे बंदे दा दित्ता नहीं बाणा सजा करके जेड़ा अकाली फौज विच भर्ती हुंदा है इह बाणा किसे बंदे दा नहीं बाणा गुरु कलगियां वाले पातशाह दा है। ए बाणा धन गुरु गोबिंद सिंह जी ने अपने तन ते सजाया है ते ओही बाणा कलगियां वाले नू खालसे नू दिता है। सो ए बाणे दे नाल प्रेम करिए जेड़ा बाणी बाणे नाल प्रेम करदा है कलगियां वाले पातशाह ओ सिख नू कदे कल्ला नहीं छड़दे। सो खालसा जी मिस्टर लोनी अख्तर कहंदा है कि आपां सच झूठ दा नतारा करके फिर ही लंडन हाकमां दे कोल ब्रिटिश सरकार कोल इतिहास भेजांगे।
दोहरा जिम सिंह नराज मल्लेओ सब पात लिखायो साल
मिस्टर लोनी अख्तर कहंदा किस तरह गुरु क्या खालसिया ने गुरु क्या सिंघा ने राज भाग कायम किता है अपना तख्त कायम किता है इन्हां बारे खोज करनी चाहीदी है क्योंकि गुरु क्या खालसिया ने खालसा जी ਉਹਨਾਂ ਮੁਗਲ ਹਕੂਮਤਾਂ ਦੇ ਮੁਗਲ ਹਾਕਮਾਂ ਦੇ ਤਖਤਾਂ ਨੂੰ ਹਲਾ ਕਰਕੇ ਆਪਣੇ ਤਖਤ ਕਾਇਮ ਕੀਤੇ ਨੇ। ਇਸੇ ਕਰਕੇ ਗੁਰੂ ਕੇ ਖਾਲਸੇ ਪੰਥ ਦਾ ਇਤਿਹਾਸ ਹਾਮੀ ਭਰਦਾ ਹੈ ਕਿ ਗੁਰੂ ਕਾ ਖਾਲਸਾ ਸਵਾ ਲੱਖ ਹੀ ਹੋਵੇ ਭਾਵ ਕੱਲਾ ਹੀ ਹੋਵੇ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਤੇ ਇੱਕ ਤਖਤ ਬਣਾਉਣ ਦੀ ਤਾਕਤ ਰੱਖਦਾ ਹੈ। जह जह बह जमीन मल तह तह तख्त बनाए जिथे गुरु का खालसा गुरु का निहंग सिंह जमीन मल के बह जावे धरती ते वर्षा गड़ दवे गुरु के खालसे पंथ दी सरकार ते गुरु के खालसे पंथ दा तख्त उथी तैयार हो जांदा है। सो मिस्टर लोनी अख्तर कहंदा किस तरह इन्होंने तख्त कायम किते राज भाग कायम किते उस बारे खोज करके लिखना करिए।
सुन चेड़ो सब खालसा जान है जग हवाल
क्योंकि इन्हा खालसियां बारे पंजाब दी धरती दे लोग भली भांत जानदे होणगे।
चौपाई मेरी मरी हुक्म लै उदम कियो
सो मरी कप्तान मिस्टर लोनी दे हुक्मां नूं मनदा होया फिर खोज भाल करदा किसे सियाने बजुर्ग दी।
बूटे शाह मौलवी साद लियो
लुधियाने दी धरती दे उत्ते इक बूटे शाह मौलवी होया मिस्टर लोनी अख्तर दे हुक्मां दे नाल मरी कप्तान बूटे शाह मौलवी नूं अपने कोल बुलाउंदा है।
लेकिन किताब उसे फुरमायो
ते बूटे शाह मौलवी नूं कहंदा है कि सिखां बारे ग्रंथ लिख किताब लिख सिखां दा सारा इतिहास उस किताब विच लिखणा कर।
सिंगन की उत्पत्ति लिखायो
किस तरह सिंघां दा जन्म होया ए किस तरह खालसाई फौज प्रगट होई है उस किताब दे विच मैनूं सारी खोज करके लिखणी दे।
जिस होए सच सो मैं लिखायो
और ओही गल लिखी जेड़ी सच्ची होवे इन्हां खालसियां बारे कुछ भी झूठा ना लिखी।
या मैं झूठ न कशूर लोयो
झूठ अपने वालों कुछ रलाई ना जो सच है ओ हू बहू लिख दवी।
शाह लंदन ये जाव
क्योंकि जो तो तू लिखेगा ओ दिल्ली दे बादशाह दे कोल दिल्ली दे रानी दे कोल ओ लिखत जानी है।
ये जावस शाह लंदन पास और दीपन मैं होग प्रकाश
और दिल्ली दे बादशाह दे नाल नाल ए जे आले दुआले जो इंग्लैंड दे टापू ने जा इंग्लैंड दे आले दुआले जो देश ने उन्ना दे कोल भी ए लिखता जरूर जानगियां। खालसा जी उन्ना समया दे वेच ब्रिटिश सरकार वालों जे किसे कौम बारे किसे देश बारे खोज करके लेख छापे जांदे सन ते सारे देशां दे वेच ओ लेख पहुंचदे सन सारे देशां दे विच ओ लिखतां पहुंचदियां सन। सो एहो कारण सी भी ओ मिस्टर लोनी अख्तर सच लिखना चाहुंदा सी क्योंकि सारे टापुआं ते सारे देशां दे विच ओ गल पहुंचनी सी। जे अज विश्व भर दे विच गुरु के खालसे दे निशान झुलदे ने अजाई नहीं झुलदे गल्ली बाती नहीं झुलदे ओ तां झुलदे ने इन्हां निशानां दे हेठां सिंघां दा लहू डुलिया होया है। ते खालसा जी इन्हां सिंघां दे लहू डुलण तो बाद जदों सिंघां दी कुर्बानियां बारे अंग्रेजां ने खोज कीती खोज करके ओ लेख फिर उन्हां ने लिख करके सारे देशां विच भेजे हन।
दोहरा ऐसी ऐशे तगीद कर बूटे शाह समझाए
सो इस तरह चंगी तरह समझा करके बूटे शाह मौलवी नूं हुक्म कीता के खालसे दा इतिहास लिख।
लिखियो हकीक खालसे जिम सिंगन पेओ बधाए
किस तरह गुरु के खालसे पंथ दे विच वाधा होई जा रहा ए सारा कुछ हकीकत लिख दे।
चौपाई उसी कचहरी हम थे गए
हुण भाई रतन सिंह भंगू कहंदे जिस कचहरी दे विच बूटे शाह मौलवी नूं मरी कप्तान हुक्म दे रहा है उस समय मैं भी उस कचहरी दे विच किसे काम करके मौजूद सा।
सुन जै बात सो चिंतन भए
ते जदों मैं मरी कप्तान ते बूटे शाह मौलवी दियां गल्लां सुनियां कहंदे मेरे मन दे विच थोड़ी जी चिंता बन आई।
यह मौलवी है मुसलमान
के ए जेड़ा बूटे शाह मौलवी है चलदा ते ए भी मुगल हाकमराना दे हुक्मां दे विच है सो इस करके सच किवें लिखेगा। भाई रतन सिंह भंगू कहंदे मेरे मन विच चिंता बण आई
कब सिखन जस करे बखान
क्योंकि जेड़ा पहला ही सरकारी हुक्मां विच चलदा होवे खालसियां दी उस्तत नहीं कर सकदा एक कारण अज भी है जेडे लोग सरकारां दे हुक्मां दे विच चलदे ने ओ खालसियां दी उस्तत नहीं करदे भावें लिबास खालसियां वाला ही होवे। ਸੋ ਖਾਲਸਿਆਂ ਦੀ ਉਸਤਤ ਉਹੀ ਕਰਦਾ ਹੈ ਜਿਹੜਾ ਹੁਕਮ ਦੇ ਵਿੱਚ ਚੱਲਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ। ਜਿਹੜਾ ਅਕਾਲ ਦੇ ਹੁਕਮ ਵਿੱਚ ਚੱਲਦਾ ਹੋਵੇ ਉਹੀ ਅਕਾਲ ਪੁਰਖ ਦੀ ਅਕਾਲੀ ਫੌਜ ਦੀ ਉਸਤਤ ਕਰ ਸਕਦਾ ਹੈ ਖਾਲਸਾ ਜੀ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਤਾਂ ਪਹਿਲਾਂ ਹੀ ਮੁਗਲ ਹਕੂਮਤ ਦੇ ਹੁਕਮ ਵਿੱਚ ਚੱਲਦਾ ਸੀ, ਇਹਨੇ ਖਾਲਸਿਆਂ ਦੀ ਉਸਤਤ ਕਿਸ ਤਰ੍ਹਾਂ ਕਰ ਦੇਣੀ ਸੀ।
ਕਰ ਗੋਸ਼ਟ ਹਮ ਮਰੀ ਸਮਝਾਏ,
ਕਹਿੰਦੇ ਫਿਰ ਮੈਂ ਮਰੀ ਕਪਤਾਨ ਦੇ ਨਾਲ ਜਾ ਕੇ ਗੱਲਬਾਤ ਕੀਤੀ, ਮਰੀ ਕਪਤਾਨ ਨੂੰ ਸਾਰਾ ਕੁਝ ਸਮਝਾਇਆ।
ਉਸ ਕਾ ਲਿਖਿਆ ਹਮੇ ਦਿਖਾਇਓ,
ਤੇ ਮੈਂ ਕਿਹਾ ਕਿ ਦਿੱਲੀ ਦੇ ਬਾਦਸ਼ਾਹ ਨੇ ਜੋ ਤੁਹਾਨੂੰ ਸਿੱਖਾਂ ਬਾਰੇ ਲਿਖ ਕੇ ਦਿੱਤਾ ਜਰਾ ਮੈਨੂੰ ਵਿਖਾਣਾ ਕਰੋ।
ਉਸ ਕੋ ਦੇਖ ਹਮ ਬਾਤ ਉਚਾਰੀ,
ਤੇ ਕਹਿੰਦੇ ਜਦੋਂ ਮੈਂ ਦਿੱਲੀ ਦੇ ਬਾਦਸ਼ਾਹ ਦੀ ਲਿਖਤ ਪੜੀ ਸਿੱਖਾਂ ਦੇ ਬਾਰੇ ਤੇ ਮੈਂ ਮਰੀ ਕਪਤਾਨ ਨੂੰ ਫਿਰ ਕੁਝ ਕਹਿਣ ਲੱਗਾ।
ਇਨ ਗੱਲ ਖਾਲਸੇ ਕਹੀ ਨਾ ਸਾਰੀ,
ਕਿ ਮਰੀ ਕਪਤਾਨ ਨੂੰ ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਜੋ ਦਿੱਲੀ ਦੇ ਬਾਦਸ਼ਾਹ ਨੇ ਤੁਹਾਨੂੰ ਦੱਸਿਆ ਬਿਲਕੁਲ ਝੂਠ ਹੈ, ਇਹਨੇ ਖਾਲਸਾ ਪੰਥ ਬਾਰੇ ਸੱਚ ਨਹੀਂ ਦੱਸਿਆ। ਖਾਲਸਾ ਪੰਥ ਦੇ ਜੋ ਇਤਿਹਾਸ ਦੇ ਸਹੀ ਪਹਿਲੂ ਨੇ ਉਹਨਾਂ ਨੂੰ ਗੋਹਰ ਅਲੀ ਬਹੁਤ ਦੂਰ ਛੱਡ ਆਇਆ ਹੈ।
ਦੋਹਰਾ ਸੋ ਮਤੀ ਅਮਾਰੋ ਮਿਤ ਭਿਓ, ਮੋਹੇ ਫਿਰ ਕਿਹੋ ਬੁਲਵਾਏ।
ਸੋ ਭਾਈ ਰਤਨ ਸਿੰਘ ਭੰਗੂ ਜੀ ਜਦੋਂ ਮਰੀ ਕਪਤਾਨ ਨਾਲ ਗੱਲਬਾਤ ਕਰਦੇ ਨੇ, ਭਾਈ ਸਾਹਿਬ ਕਹਿੰਦੇ ਮੇਰੀ ਉਹਦੇ ਨਾਲ ਮਿੱਤਰਤਾ ਹੋ ਗਈ, ਤੇ ਮੈਂ ਮਰੀ ਕਪਤਾਨ ਦੇ ਨਾਲ ਮਿੱਤਰਤਾ ਕਰਕੇ ਫਿਰ ਉਹਨੂੰ ਸਾਰਾ ਸਮਝਾਉਣਾ ਕੀਤਾ।
ਜਿਮ ਉਤਪਤ ਭਾਈ ਖਾਲਸੇ ਤਿਮ ਤੁਮ ਦੇਹੋ ਲਿਖਾਏ।
ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਮਰੀ ਕਪਤਾਨ ਨੂੰ ਕਿਹਾ ਕਿ ਖਾਲਸੇ ਦੀ ਉਤਪਤੀ ਕਿਵੇਂ ਹੋਈ ਹੈ, ਖਾਲਸਾ ਪ੍ਰਗਟ ਕਿਵੇਂ ਹੋਇਆ, ਉਹ ਤੈਨੂੰ ਮੈਂ ਦੱਸਣਾ ਕਰਦਾ ਹਾਂ।
ਕਿਉਂ ਭਾਈ ਤੋ ਮੈਂ ਕਹੀ ਸੁਣ ਮਰੀ ਕਪਤਾਨ,
ਤਾਂ ਕਹਿੰਦੇ ਮੇਰੀਆਂ ਗੱਲਾਂ ਸੁਣ ਕੇ ਫਿਰ ਮਰੀ ਕਪਤਾਨ ਕਹਿਣ ਲੱਗਾ,
ਤੁਮ ਪਤੀ ਜਤ ਹੋ ਮੁਸਲਮਾਨ।
ਕਹਿਣ ਲੱਗੇ ਮਰੀ ਕਪਤਾਨ ਕੇ ਠੀਕ ਹੈ, ਮੈਂ ਇਹਨਾਂ ਦੀਆਂ ਵੀ ਗੱਲਾਂ ਲਿਖਵਾਵਾਂਗਾ ਤੇ ਤੇਰੇ ਕੋਲੋਂ ਵੀ ਗੱਲਾਂ ਲਿਖਵਾਵਾਂਗਾ, ਭਾਵ ਮੁਗਲਾਂ ਦੀ, ਕਿਉਂਕਿ ਉਹਨਾਂ ਨੇ ਸੱਚ ਝੂਠ ਦਾ ਨਿਤਾਰਾ ਕਰਨਾ ਸੀ। ਪਰ ਮੈਂ ਇੱਕ ਬੇਨਤੀ ਆਪ ਜੀ ਦੇ ਸਨਮੁਖ ਕਰਾਂ ਖਾਲਸਾ ਜੀ। ਵਿਚਾਰ ਕਰਦੇ ਕਰਦੇ ਮੇਰੇ ਮਨ ਵਿੱਚ ਹੁਣ ਫੁਰਨਾ ਆਇਆ ਕਿ ਭਾਈ ਰਤਨ ਸਿੰਘ ਭੰਗੂ ਉਸ ਕਚਹਿਰੀ ਦੇ ਵਿੱਚ ਕਿਸੇ ਕੰਮ ਕਰਕੇ ਗਏ ਹੋਣਗੇ, ਤੇ ਉਸ ਕਚਹਿਰੀ ਦੇ ਵਿੱਚ ਮਰੀ ਕਪਤਾਨ ਬੂਟੇ ਸ਼ਾਹ ਮੌਲਵੀ ਨੂੰ ਸਿੱਖਾਂ ਬਾਰੇ ਪੁੱਛ ਰਿਹਾ ਹੋਵੇ, ਤੇ ਭਾਈ ਰਤਨ ਸਿੰਘ ਭੰਗੂ ਨੇ ਸ਼ਹੀਦਾਂ ਦੇ ਵਾਰਸ, ਜਿਨ੍ਹਾਂ ਦੇ ਨਾਨਕੇ ਵੀ ਸ਼ਹੀਦ, ਜਿਨ੍ਹਾਂ ਦੇ ਦਾਦਕੇ ਵੀ ਸ਼ਹੀਦ, ਖਾਲਸਾ ਜੀ ਜਿਨ੍ਹਾਂ ਦੇ ਪਿਤਾ ਜੀ ਸ਼ਹੀਦ, ਹੁਣ ਜਿਹੜੇ ਸ਼ਹੀਦਾਂ ਦੇ ਵਾਰਸ ਨੇ, ਭਾਈ ਰਤਨ ਸਿੰਘ ਭੰਗੂ ਜੀ ਨੇ ਜਦੋਂ ਸੁਣਿਆ ਕਿ ਸਿੱਖਾਂ ਬਾਰੇ ਗੱਲ ਹੋ ਰਹੀ ਹੈ ਤੇ ਫਟਾਫਟ ਚੁਕੰਨੇ ਹੋ ਗਏ, ਤੇ ਚੁਕੰਨੇ ਹੋਣ ਤੋਂ ਬਾਅਦ ਜਾ ਕੇ ਮਰੀ ਕਪਤਾਨ ਨੂੰ ਫਿਰ ਸਾਰਾ ਇਤਿਹਾਸ ਦੱਸਦੇ ਨੇ, ਲਿਖਾਉਂਦੇ ਨੇ, ਉਹ ਆਪਾਂ ਸਰਵਣ ਕਰਾਂਗੇ। ਪਰ ਵੇਖੋ ਭਾਈ ਰਤਨ ਸਿੰਘ ਭੰਗੂ ਨੇ ਤਾਂ ਲਿਖਵਾਇਆ ਜੇ ਭਾਈ ਰਤਨ ਸਿੰਘ ਭੰਗੂ ਨੂੰ ਇਤਿਹਾਸ ਪਤਾ ਸੀ, ਜੇ ਵੱਡੇ ਵਡੇਰਿਆਂ ਤੋਂ ਗੁਰੂ ਕੀਆਂ ਸਾਖੀਆਂ ਸੁਣੀਆਂ ਸੀ, ਜੇ ਆਪਣੇ ਵੱਡੇ ਵਡੇਰਿਆਂ ਤੋਂ ਸਿੰਘਾਂ ਦੀਆਂ ਕੁਰਬਾਨੀਆਂ ਸੁਣੀਆਂ ਸੀ ਤਾਂ ਲਿਖਵਾਇਆ। ਮੈਂ ਬੇਨਤੀ ਕਰਾਂ ਆਪਣੇ ਨੌਜਵਾਨ ਬੱਚਿਆਂ ਨੂੰ, ਜਿੱਥੇ ਸੰਸਾਰਕ ਵਿਦਿਆ ਬਾਰੇ ਦੱਸਦੇ ਹਾਂ, ਘਰ ਦੇ ਕੰਮਾਂ ਬਾਰੇ ਦੱਸਦੇ ਹਾਂ, ਇਹ ਦੱਸਦੇ ਹਾਂ ਕਿ ਬੇਟਾ ਜੇ ਜੀਵਨ ਸੁਖੈਲਾ ਜੀਣਾ ਫਿਰ ਨੌਕਰੀ ਕਰਨੀ ਪਵੇਗੀ, ਪੜ੍ਹਨਾ ਲਿਖਣਾ ਪਵੇਗਾ। ਮੈਂ ਬੇਨਤੀ ਕਰਾਂ ਇਹਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਬਾਬੇ ਨਾਨਕ ਦੀਆਂ ਸਾਖੀਆਂ ਸੁਣਾਈਏ, ਕਲਗੀਆਂ ਵਾਲੇ ਪਾਤਸ਼ਾਹ ਦੇ ਕੌਤਕਾਂ ਬਾਰੇ ਦੱਸੀਏ, ਆਪਣੀਆਂ ਨੌਜਵਾਨ ਨਸਲਾਂ ਨੂੰ, ਆਪਣੇ ਬੱਚਿਆਂ ਨੂੰ ਦੱਸੀਏ ਕੌਣ ਸਨ ਅਕਾਲੀ ਬਾਬਾ ਫੂਲਾ ਸਿੰਘ, ਕੌਣ ਸਨ ਬਾਬਾ ਜੱਸਾ ਸਿੰਘ ਆਲੂਵਾਲੀਆ, ਕੌਣ ਸਨ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ, ਉਹਨਾਂ ਜਰਨੈਲਾਂ ਬਾਰੇ ਦੱਸੀਏ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਕੌਣ ਸਨ ਭਾਈ ਮਨੀ ਸਿੰਘ, ਕੌਣ ਸਨ ਭਾਈ ਤਾਰੂ ਸਿੰਘ। ਇਹਦਾ ਬਹੁਤ ਵੱਡਾ ਲਾਭ ਕੌਮ ਨੂੰ ਹੋਵੇਗਾ ਜਦੋਂ ਕੱਲਾ ਕੱਲਾ ਬੱਚਾ ਇਤਿਹਾਸ ਤੋਂ ਜਾਣੂ ਹੋ ਕਰਕੇ ਕਿਤੇ ਵੀ ਕੰਮ ਕਰੇਗਾ ਜਾਂ ਕਿਤੇ ਪੜ੍ਹਨ ਵਾਸਤੇ ਜਾਵੇਗਾ, ਕਿਸੇ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ, ਸਕੂਲ ਦੇ ਵਿੱਚ। ਖਾਲਸਾ ਜੀ ਫਿਰ ਬੱਚੇ ਨੂੰ ਕਹਿਣਾ ਨਹੀਂ ਪਵੇਗਾ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ, ਜਿਹੜੇ ਬੱਚੇ ਨੂੰ ਆਪਣੇ ਵੱਡੇ ਵਡੇਰਿਆਂ ਦੀ ਕੁਰਬਾਨੀਆਂ ਬਾਰੇ ਪਤਾ ਹੋਵੇਗਾ ਨਾ, ਜੇ ਕਿਸੇ ਕਾਲਜ ਵਿੱਚ ਯੂਨੀਵਰਸਿਟੀ ਵਿੱਚ ਚਲਿਆ ਜਾਵੇਗਾ ਤੇ ਸੱਚ ਜਾਣਿਓ ਉੱਥੇ ਜਾ ਕੇ ਬਾਬੇ ਦੀ ਸਿੱਖੀ ਨੂੰ ਜ਼ਰੂਰ ਪ੍ਰਚਾਰੇਗਾ, ਕਿਉਂਕਿ ਇਤਿਹਾਸ ਬੜਾ ਮਾਣ ਮੱਤਾ ਹੈ। ਮੈਂ ਬੇਨਤੀ ਕਰਾਂ ਲੋਕਾਂ ਦਾ ਦੇਸ਼ਾਂ ਦਾ ਪੀਰਾਂ ਪੈਗੰਬਰਾਂ ਦਾ ਇਤਿਹਾਸ ਲਿਖਿਆ ਜਾਂਦਾ ਕਲਮ ਤੇ ਸਿਆਹੀ ਦੇ ਨਾਲ, ਪਰ ਖਾਲਸਾ ਪੰਥ ਦਾ ਇਤਿਹਾਸ ਕਲਮ ਤੇ ਸਿਆਹੀ ਨਾਲ ਨਹੀਂ ਲਿਖਿਆ। ਖਾਲਸਾ ਜੀ, ਖਾਲਸਾ ਪੰਥ ਦਾ ਇਤਿਹਾਸ ਲਿਖਿਆ ਗਿਆ ਸ਼ਹੀਦਾਂ ਦੇ ਲਹੂ ਦੇ ਨਾਲ। ਖਾਲਸਾ ਪੰਥ ਦਾ ਇਤਿਹਾਸ ਲਿਖਿਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਲਹੂ ਦੇ ਨਾਲ, ਭਾਈ ਮਨੀ ਸਿੰਘ ਦੇ ਲਹੂ ਦੇ ਨਾਲ, ਭਾਈ ਤਾਰੂ ਸਿੰਘ ਦੇ ਲਹੂ ਦੇ ਨਾਲ। ਸੋ ਜਿਹੜਾ ਇਤਿਹਾਸ ਲਹੂ ਦੇ ਨਾਲ ਲਿਖਿਆ ਗਿਆ ਹੋਵੇ, ਉਸ ਇਤਿਹਾਸ ਨੂੰ ਹਿਰਦੇ ਵਿੱਚ ਜ਼ਰੂਰ ਵਸਾਉਣਾ ਚਾਹੀਦਾ ਹੈ।
ਤੁਰਕਨ ਹਿੰਦੂਨ ਇਹ ਆਦ।
ਮਿਸਟਰ ਲੋਨੀ ਅਖਤਰ ਦੇ ਹੁਕਮਾਂ ਦੇ ਨਾਲ ਜਦੋਂ ਉਹ ਲਖਾਉਣੀ ਕਰਦਾ ਹੈ ਤੇ ਉਹ ਇੱਕ ਗੱਲ ਇਹ ਵੀ ਕਹਿੰਦਾ ਕਿ ਤੁਰਕਾਂ ਦਾ ਤੇ ਹਿੰਦੂਆਂ ਦਾ ਸ਼ੁਰੂ ਤੋਂ ਵਾਦ ਵਿਵਾਦ ਚੱਲਦਾ ਆ ਰਿਹਾ ਹੈ।
ਖਹੀ ਕਰ ਰੱਖੇ ਬਾਦ।
ਸੋ ਇਸ ਕਰਕੇ ਇਹਨਾਂ ਦੇ ਵਾਦ ਵਿਵਾਦ ਨੂੰ ਇੱਕ ਪਾਸੇ ਰੱਖ ਕੇ ਖਾਲਸਾ ਪੰਥ ਤੇ ਖੋਜ ਕਰਨੀ ਚਾਹੀਦੀ ਹੈ, ਕਿਉਂਕਿ ਖਾਲਸਾ ਪੰਥ ਕਿਸੇ ਮਜ਼ਹਬ ਦੇ ਨਾਲ ਵੈਰ ਵਿਤਕਰਾ ਨਹੀਂ ਕਰਦਾ। ਪਰ ਇਹ ਸੱਚ ਹੈ ਕਿ ਖਾਲਸਾ ਪੰਥ ਕਿਸੇ ਧਰਮ ਦਾ ਹਿੱਸਾ ਨਹੀਂ, ਬਲਕਿ ਖਾਲਸਾ ਪੰਥ ਆਪਣੇ ਆਪ ਵਿੱਚ ਆਜ਼ਾਦ ਹਸਤੀ ਦਾ ਮਾਲਕ ਹੈ। ਖਾਲਸਾ ਪੰਥ ਆਪਣੇ ਆਪ ਦੇ ਵਿੱਚ ਇੱਕ ਨਿਆਰਾ ਪੰਥ ਹੈ, ਇੱਕ ਵਿਲੱਖਣ ਪੰਥ ਹੈ।
ਹਿੰਦੂਆਂ ਕੀ ਤੁਰਕ ਖੋਟ ਕਹੇ।
ਹਿੰਦੂਆਂ ਬਾਰੇ ਤੁਰਕ ਬੋਲਦੇ ਨੇ, ਤੁਰਕਾਂ ਬਾਰੇ ਹਿੰਦੂ ਕੂੜ ਬੋਲਦੇ ਹਨ।
ਹਿੰਦੂ ਤੁਰਕਨ ਨਿੰਦਤ ਰਹੇ।
ਇਹ ਦੋਵੇਂ ਮਜ਼ਹਬ ਆਪਸ ਵਿੱਚ ਇੱਕ ਦੂਜੇ ਨੂੰ ਨਿੰਦਦੇ ਨੇ, ਪਰ ਅਸੀਂ ਖੋਜ ਕੇਵਲ ਖਾਲਸਿਆਂ ਬਾਰੇ ਕਰਨੀ ਹੈ।
ਤਬ ਮਾਲੀ ਕਪਤਾਨ ਬਖਾਨੀ।
ਤਾਂ ਮਰੀ ਕਪਤਾਨ ਹੁਣ ਦੁਬਾਰਾ ਵਚਨ ਕਰਨ ਲੱਗਾ।
ਹਮ ਅੰਗਰੇਜ਼ ਹੈ ਚਤਰ ਗਿਆਨੀ।
ਮਰੀ ਕਪਤਾਨ ਕਹਿੰਦਾ ਕਿ ਭਾਵੇਂ ਦਿੱਲੀ ਦੇ ਬਾਦਸ਼ਾਹ ਨੇ ਝੂਠ ਬੋਲੇ ਹੈ, ਪਰ ਅਸੀਂ ਜਿਹੜੇ ਅੰਗਰੇਜ਼ ਲੋਕ ਹਾਂ ਅਸੀਂ ਪਾਗਲ ਮੂਰਖ ਨਹੀਂ। ਜਿਨ੍ਹਾਂ ਨੇ ਖਾਲਸਾ ਜੀ ਇੰਨੇ ਦੇਸ਼ਾਂ ਤੇ ਰਾਜ ਕੀਤਾ ਹੋਵੇ ਉਹ ਮੂਰਖ ਨਹੀਂ ਹੁੰਦੇ, ਵਿਦਵਾਨ ਸਨ, ਪੜ੍ਹੇ ਲਿਖੇ ਸਨ। ਕਿਸੇ ਦੇਸ਼ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਉਸ ਦੇਸ਼ ਬਾਰੇ, ਦੇਸ਼ ਦੀਆਂ ਫੌਜਾਂ ਬਾਰੇ, ਹਥਿਆਰਾਂ ਬਾਰੇ, ਉਸ ਦੇਸ਼ ਦੀਆਂ ਕੌਮਾਂ ਬਾਰੇ ਖੋਜ ਕਰਕੇ ਫਿਰ ਹਮਲਾ ਕਰਦੇ ਸਨ। ਸੋ ਮਰੀ ਕਪਤਾਨ ਕਹਿੰਦਾ ਕਿ ਭਾਵੇਂ ਦਿੱਲੀ ਦੇ ਬਾਦਸ਼ਾਹ ਨੇ ਜੋ ਲਿਖਾਇਆ ਉਹ ਝੂਠ ਹੈ, ਪਰ ਅਸੀਂ ਵੀ ਸਿਆਣੇ ਆ, ਸਾਨੂੰ ਵੀ ਸੱਚ ਝੂਠ ਦਾ ਪਤਾ ਲੱਗ ਜਾਂਦਾ ਹੈ।
ਸੱਚ ਝੂਠ ਹਮ ਖੂਬ ਵਿਚਾਰੇ ਹੈ।
ਕਿਉਂਕਿ ਜਦੋਂ ਸਮਾਜ ਵਿੱਚ ਵਿਚਰਦੇ ਆ ਤੇ ਸਮਾਜ ਦੇ ਲੋਕਾਂ ਦੇ ਢੰਗਾਂ ਨੂੰ ਵੇਖ ਕੇ, ਲੋਕਾਂ ਦੇ ਵਿਚਰਨ ਦੇ ਢੰਗ ਨੂੰ ਵੇਖ ਕੇ, ਕੌਮਾਂ ਦੀ ਮਰਿਆਦਾ ਨੂੰ ਵੇਖ ਕੇ ਸੱਚ ਝੂਠ ਦਾ ਨਿਤਾਰਾ ਹੋ ਜਾਂਦਾ ਹੈ।
ਦੁੱਧ ਨੀਰ ਜੇ ਮਹੰਸ ਨਿਆ।
ਜਿਸ ਤਰ੍ਹਾਂ ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ, ਮਰੀ ਕਪਤਾਨ ਕਹਿੰਦਾ ਮੈਨੂੰ ਇਤਿਹਾਸ ਵੀ ਇਸ ਤਰ੍ਹਾਂ ਚਾਹੀਦਾ, ਸੱਚ ਝੂਠ ਵੱਖੋ ਵੱਖਰਾ ਹੋਵੇ।
ਬਿਸ਼ਕ ਲਿਖਾਵੇ ਸੱਚ ਹਮ ਪਾਏ।
ਉਹੀ ਲਿਖਾਓ ਜੋ ਸੱਚ ਹੋਵੇ, ਉਹੀ ਅਸੀਂ ਲੰਡਨ ਦੇਸ਼ ਵਿੱਚ ਭੇਜਾਂਗੇ।
ਝੂਠ ਹੋਏ ਹਮ ਲਿਖੇ ਨਵਾਹੇ।
ਕਿਉਂਕਿ ਜੇ ਕੁਝ ਵੀ ਝੂਠ ਹੋਇਆ ਤੇ ਅਸੀਂ ਉਹ ਲਿਖਤ ਕਦੇ ਵੀ ਲੰਡਨ ਵਿੱਚ ਭੇਜ ਨਹੀਂ ਸਕਦੇ।
ਅੰਗਰੇਜ਼ ਲੋਕ ਜੇ ਪਰਭੂਮ ਜਾਵਤ।
ਕਿਉਂਕਿ ਇਹ ਜੋ ਲਿਖਤ ਹੋਵੇਗੀ ਅੰਗਰੇਜ਼ ਲੋਕਾਂ ਦੀ ਭੂਮ ਤੋਂ ਭਾਵ ਧਰਤੀ ਤੇ ਇਹ ਲਿਖਤ ਪਹੁੰਚੇਗੀ ਤੇ ਲੋਕ ਇਹਨੂੰ ਪੜਨਗੇ।
ਇਸੇ ਹਵਾਲ ਸਭੀ ਲਿਖ ਲਿਆਵਤ।
ਸੋ ਇਸ ਕਰਕੇ ਮੈਂ ਤੁਹਾਡੇ ਹਵਾਲੇ ਇਹ ਜ਼ਿੰਮੇਵਾਰੀ ਕਰਦਾ, ਭਾਈ ਰਤਨ ਸਿੰਘ ਭੰਗੂ ਜੀ ਨੂੰ ਕਿਹਾ ਕਿ ਤੁਸੀਂ ਸਿੱਖਾਂ ਬਾਰੇ ਹੁਣ ਦੱਸਣਾ ਕਰੋ।
ਜੋ ਹੋਤ ਹੈ ਸੱਚ ਸਭ ਖਾਸ।
ਜੋ ਕੁਝ ਖਾਸ ਗੱਲਾਂ ਗੁਰੂ ਕੇ ਖਾਲਸੇ ਪੰਥ ਬਾਰੇ ਹੈ ਸਾਰੀਆਂ ਲਿਖ ਦੇਣੀਆਂ ਕਰੋ।
ਸੋ ਪਜਾਵਿਤ ਪਤ ਲੰਡਨ ਪਾਸ।
ਤੁਹਾਡੀਆਂ ਲਿਖਤਾਂ ਹੀ ਲੰਡਨ ਦੇ ਬਾਦਸ਼ਾਹ ਕੋਲ ਭੇਜੀਆਂ ਜਾਣਗੀਆਂ।
ਦੋਹਰਾ ਤੋ ਮਾਲੀ ਨੇ ਹਮ ਕਿਹੋ ਇਤਨੀ ਬਾਤ ਬਤਾਓ।
ਤਾਂ ਮਰੀ ਕਪਤਾਨ ਨੂੰ ਭਾਈ ਰਤਨ ਸਿੰਘ ਭੰਗੂ ਇਹ ਦੋਵੇਂ ਆਪਸ ਦੇ ਵਿੱਚ ਵਿਚਾਰ ਚਰਚਾ ਕਰਨ ਲੱਗੇ।
ਸਿੰਘਨ ਪਾਇਓ ਰਾਜ ਕਿਮ ਉਹ ਦੀਨੋ ਕਿਨ ਪਾਤਸ਼ਾਹ।
ਸਭ ਤੋਂ ਪਹਿਲਾ ਸਵਾਲ ਮਰੀ ਕਪਤਾਨ ਨੇ ਕੀਤਾ ਕਿ ਇਹਨਾਂ ਸਿੰਘਾਂ ਨੂੰ ਰਾਜ ਭਾਗ ਕਿਸ ਨੇ ਦਿੱਤਾ ਹੈ।
ਚੌਪਈ ਇਸੇ ਬਾਤ ਮੈਂ ਐਸੇ ਕਹੀ।
ਤਾਂ ਭਾਈ ਰਤਨ ਸਿੰਘ ਭੰਗੂ ਮਰੀ ਕਪਤਾਨ ਨੂੰ ਦੱਸਣ ਲੱਗੇ।
ਸਿੰਘਨ ਪਾਤਸ਼ਾਹੀ ਸਹ ਸੱਚੇ ਦਈ।
ਕਹਿੰਦੇ ਸਿੰਘਾਂ ਨੂੰ ਪਾਤਸ਼ਾਹੀ ਸੰਸਾਰ ਦੇ ਝੂਠੇ ਬਾਦਸ਼ਾਹਾਂ ਨੇ ਨਹੀਂ ਦਿੱਤੀਆਂ, ਇਹਨਾਂ ਗੁਰੂ ਕੇ ਖਾਲਸਿਆਂ ਨੂੰ ਪਾਤਸ਼ਾਹੀਆਂ ਦਿੱਤੀਆਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। इन गरीब सिखन को दौ पातशाही याद करे हमरी गुरियाई। मैं बेनती करा इथो एक सेध लैनी चाहीदी है। अज कई बार खालसे राज दियां गल्लां करन वेले सरकारां तो राज मंगदे ने। खालसा जी, खालसा पंथ राज दा मंगता नहीं। खालसा सचमुच खालसा होवे ते गुरु गोबिंद सिंह सरबलो ग्रंथ च कहंदे हो खालसा तू लै पातशाही, तू खालसा बन जा, तेनू राज मंगण दी लोड़ नहीं, राज तेरे कदम चुम्या करनगे। खालसा पंथ राज मंगण वाला नहीं, राज वंडन वाला जरूर है, क्योंकि खालसे पंथ दा राज चौहां दिशां ते है, चौहां कुंटां ते है, ते खालसे पंथ नूं राज भाग दिता सच्ची सरकार गुरु गोबिंद सिंह महाराज सच्चे पातशाह ने। खालसा पंथ संसार दे झूठे बादशाहां तो राज नहीं मंगदा, झूठे बादशाहां तो तख्त नहीं मंगदा, क्योंकि खालसे पंथ कोल आपदा चलदा वहीर दा तख्त है, जेड़ा तख्त कलगियां वाले पातशाह ने झोली विच पाया है।
मरी कहे शाह सच्चो कोए,
ता मरी कप्तान कहन लगा के ए सच्चे पातशाह जिदे बारे तू गल कर रहा ए कौन है।
असा कहे शाह नानक जोए,
ता भाई रतन सिंह पंगू कहन लगे सच्चे पातशाह ने पीरां दे पीर गुरां दे गुरु सरकारे कुल आलम खुद खुदा आप नारायण कला धार धन गुरु नानक देव सच्चे पातशाह जिन्हां दे नाम दी जय जयकार तिने लोकां विच हो रही है ओ ने सच्चे पातशाह।
मरी कहे प्यो नानक फकीर,
ता मरी कप्तान कहन लगा गुरु नानक साहिब बारे ता सारे जानदे ने, ओ ता फकीर लोक ने।
उन शाही की क्या तदबीर,
गुरु नानक साहिब ता फकीर ने, ओ पातशाही किवें वंड सकदे ने, फकीरां कोल पातशाहियां नहीं हुंदियां।
हमें के ओ वैशाहन शाह,
ता भाई रतन सिंह पंगू कहन लगे साडा बाबा नानक फकीर नहीं, जेड़ा घर बार छड के जंगलां विच चलिया जांदा है, साडा सच्चा पातशाह मीरी पीरी दा मालक है, ओ राजा भी है, ओ जोगी भी है, ओ संत भी है, सिपाही भी है, सतगुरु गुरु नानक साहिब सच्चे पातशाह ने ओना ने सानू शाह बनाया है।
दीन दुनी सच्चे पातशाह,
ओही दीन दुनी दा मालक है जिन्ने सिखां नू पातशाहियां दित्तियां हन।
शाह तिन किए फकीर,
ता भाई रतन सिंह पंगू कहन लगे तू फकीर कह रहा पर चेते रखी जिन्ने उस गुरु नानक दे दर्शन किते ने वड्डे वड्डे बादशाह गुरु नानक दियां गल्लां सुन के फकीर बन गए।
कई फकीर कर दीने पीर,
ते जेड़े फकीर घर छड के जंगलां विच गए सी रब दी प्राप्ति नहीं सी होई, जदों गुरु नानक दे दीदारे किते उन्हां पीरां नूं उन्हां फकीरां नूं मंजिल मिल गई, रब दी प्राप्ति हो गई।
अरे हो आप होए बेपरवाह,
पर गुरु नानक साहिब महाराज सच्चे पातशाह खुद बेपरवाह सरकार है, संसार दे बादशाहां दी परवाह नहीं करदे, बाबर नूं जाबर कहण दी जुरत रखदे हन।
यूं नानक पियो शाहन शाह,
इस तरह गुरु नानक साहिब सच्चे पातशाह संसार दे तख्ते दे उत्ते शाहां दे शाह, पातशाहां दे पातशाह, दीन दुनी दा पातशाह, पातशाहां पातशाह अडोला ओ सतगुरु गुरु नानक साहिब होए ने, जिन्हां पातशाही दिती है।
जिन शाह नानक चरण पसाए,
जिन्हां ने गुरु नानक साहिब महाराज दे चरण परसे,
तिन मैं शक्त इती है पई आए,
बस गुरु नानक साहिब दे चरणा ते मत्था टेक के संसार दियां सारियां ताकतां झोली विच पै गईयां। खालसा जी, गुरु ग्रंथ साहिब नूं मत्था टेकण वेले चेते रखिए, ए प्रगट गुरां की देह है, ग्रंथ है गुरु, लड़ पकड़ो अकाल, धन गुरु ग्रंथ साहिब नूं जदों मत्था टेकदे आं काली ना करिया करिए। ए सतगुरां दे चरण परसन दा बड़ा सुभाग्यां भरा समा हुंदा है, भावना दे नाल प्यार दे नाल गुरु ग्रंथ साहिब नूं नमस्कार करियो, सचमुच रोम रोम खिड़ जावेगा, ओ ताकत आ जावेगी, जेड़ी ताकत फिर सीस तली ते धर के मौत दियां अखां विच अखां पा के मौत नूं ललकारण दी जुरत दे दिंदी है। ਸੋ ਸਤਿਗੁਰੁ ਕਿਰਪਾ ਕਰਨ। ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਦੀਆਂ ਬਾਤਾਂ ਨੇ ਖਾਲਸਾ ਜੀ, ਆਓ ਅੱਗੇ ਸਰਵਣ ਕਰਦੇ ਹਾਂ।
ਚਿੜੀਅਨ ਤੇ ਉਨ ਬਾਜ ਕੁਹਾਏ,
ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ ਭਾਵੇਂ ਪਹਿਲਾਂ ਚੀੜੀਆਂ ਵਰਗੇ ਸਨ, ਪਰ ਖੰਡੇ ਬਾਟੇ ਦੀ ਪੋਲ ਲੈ ਕਰਕੇ ਬਾਜਾਂ ਵਰਗੀ ਤਾਕਤ ਦੇ ਮਾਲਕ ਹੋ ਗਏ।
ਛੇਲਨ ਕੋਲੋਂ ਛੇਰ ਤੁੜਾਏ,
ਭੇਡਾਂ ਬੱਕਰੀਆਂ ਤੋਂ ਫਿਰ ਉਹ ਬੱਬਰ ਸ਼ੇਰ ਬਣ ਗਏ, ਤੇ ਜਿਹੜੇ ਕਾਗਜ਼ੀ ਬੱਬਰ ਸ਼ੇਰ ਬਣ ਕੇ ਸੰਸਾਰ ਦੀ ਪ੍ਰਜਾ ਨੂੰ ਦੁਖੀ ਕਰਦੇ ਸੀ, ਜ਼ੁਲਮ ਕਰਦੇ ਸੀ, ਉਹਨਾਂ ਕਾਗਜ਼ੀ ਬੱਬਰ ਸ਼ੇਰਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਕਾਲੀ ਬੱਬਰ ਸ਼ੇਰਾਂ ਨੇ ਭਾਜੜਾਂ ਪਾ ਦਿੱਤੀਆਂ। ਸੋ ਖਾਲਸਾ ਜੀ, ਅੱਜ ਦੇ ਪ੍ਰਸੰਗ ਵਿੱਚ ਸਰਵਣ ਕੀਤਾ ਕਿ ਕਿਸ ਤਰ੍ਹਾਂ ਮਰੀ ਕਪਤਾਨ ਦੀ ਭਾਈ ਰਤਨ ਸਿੰਘ ਭੰਗੂ ਨਾਲ ਮੁਲਾਕਾਤ ਹੁੰਦੀ ਹੈ। ਕੱਲ ਦੇ ਦਿਨ ਵਿੱਚ ਸਰਵਣ ਕਰਾਂਗੇ ਕਿਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਖਾਲਸਾ ਪੰਥ ਬਾਰੇ ਦੱਸਦੇ ਨੇ ਤੇ ਖਾਲਸਾ ਪੰਥ ਦੀ ਮਰਿਆਦਾ ਬਾਰੇ ਦੱਸਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਦੱਸਦੇ ਨੇ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਜੀ ਨੇ ਬਖਸ਼ ਦੇਣਾ ਸਤਿਗੁਰਾਂ ਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪੰਥ ਦਾ ਇਤਿਹਾਸ ਬੜਾ ਗੌਰਵਮਈ ਹੈ, ਸੰਸਾਰ ਦੀ ਰਸਨਾ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਅਲੌਕਿਕ ਇਤਿਹਾਸ ਹੈ, ਲੌਕਿਕ ਬੋਲੀ ਵਿੱਚ ਦੱਸਿਆ ਨਹੀਂ ਜਾ ਸਕਦਾ। ਅਰਦਾਸ ਕਰੀਏ ਜੋ ਰੋਜ਼ ਸੁਣਦੇ ਹਾਂ ਸੁਣਾਉਂਦੇ ਹਾਂ ਆਪਾਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ। ਸੋ ਆਓ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਖਿਮਾ ਦੇ ਜਾਚਕ ਹੋਈਏ, ਤੇ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਇਤਿਹਾਸ ਦੀ ਕਥਾ ਦੇ ਵਿੱਚ ਹਾਜ਼ਰੀਆਂ ਭਰੀਏ। ਇਤਿਹਾਸ ਬਾਰੇ ਪਤਾ ਹੋਵੇਗਾ ਤੇ ਵਿਸ਼ਵ ਭਰ ਦੇ ਵਿੱਚ ਕਿਸੇ ਵੀ ਦੇਸ਼ ਵਿੱਚ ਵਿਚਰਾਂਗੇ ਤੇ ਸੱਚ ਜਾਣਿਓ ਕਲਗੀਆਂ ਵਾਲੇ ਨੂੰ ਆਪਣੇ ਨਾਲ ਹਰ ਸਮੇਂ ਅੰਗ ਸੰਗ ਜਾਣੋਗੇ, ਅੰਗ ਸੰਗ ਮਹਿਸੂਸ ਕਰੋਗੇ। ਤੇ ਇੱਕ ਹੋਰ ਬੇਨਤੀ ਹੈ, ਕਥਾ ਦੀ ਆਰੰਭਤਾ ਵੇਲੇ ਜਦੋਂ ਮੰਗਲਾ ਚਰਨ ਪੜ੍ਹਿਆ ਜਾਂਦਾ ਹੈ, ਸ੍ਰੀ ਗੁਰੂ ਨਾਨਕ ਪਗ ਪੰਕਜ ਬੰਦਨ, ਇਹ ਵਾਲੇ ਮੰਗਲਾ ਚਰਨ ਨੂੰ ਯਤਨ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ ਨਾਲ ਨਾਲ ਜਪਣ ਦੀ, ਨਾਲ ਨਾਲ ਪੜ੍ਹਨ ਦੀ। ਔਰ ਜੋ ਅਖੀਰ ਦੇ ਸਮੇਂ ਸਮਾਪਤੀ ਸਮੇਂ ਸ਼ਬਦ ਦਾ ਜਾਪ ਕੀਤਾ ਜਾਂਦਾ ਹੈ, ਇਸ ਸ਼ਬਦ ਦੇ ਜਾਪ ਦੇ ਵਿੱਚ ਵੀ ਗੱਜ ਕੇ ਪੜ੍ਹਿਆ ਕਰੋ। ਜਿੰਨਾ ਗੱਜ ਕੇ ਪੜਾਂਗੇ ਓਨੀ ਵੱਧ ਗੁਰੂ ਕਲਗੀਆਂ ਵਾਲੇ ਦੀ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ। ਆਓ ਸਾਰੇ ਪੜੋ ਜੀ, ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ
ਨਿਧਾਰ,
ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ
ਕਰੋਏ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੁਨੇ ਸੋਨਿਹਾ
ਤਜ਼ਰੇ ਆਕਾ।